ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ 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 ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹਲਾ ਨਾਵਾਂ ਹਰਜੂ ਰਾਖ ਲਹੁ ਪਤ ਮੇਰੀ ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਹਰਜੂ ਰਾਖ ਲਹੁ ਪਤ ਮੇਰੀ ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨ ਗਾਹੀ ਕਿਰਪਾ ਨਿਧ ਤੇਰੀ ਰਹਾਉ ਮਹਾਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਪੈ ਮਰਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕਉ ਉਠ ਧਾਇਆ ਘਟ ਹੀ ਭੀਤਰ ਬਸੈ ਨਿਰੰਜਨ ਤਾਂ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੰਡੋਤ ਬੰਧਨ ਅਨਕਵਾਰ सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ जगत जोत तखत चबर छतर दे मालक गुरता गद्दी ते विराजमान यहराज हूर सर्व कला भरपूर राजान राज भानान भान देवान देव उपमा महान दसा ही पातशाहियां दे प्रतख स्वरूप गरीब नवाज सतगुरु श्री गुरु ग्रंथ साहिब जी महाराज जी दी पवित्र पावन हजूरी अंदर गुरुद्वारा दीवान हाल मंजी साहिब विखे नित दे नेम अनुसार जो अमृत वेले साहिबां ने त्रुट के सचखंड श्री हरिमंदर साहिब जी विखे पावन पवित्र शब्द मुख वाक दे रूप विच बख्शिश कीता तिस पवित्र मुख वाक शब्द दी विचार सरवण करन लई आप संगतां हाजर होए हो सतगुरु सच्चे पातशाह जी दी अपार बख्शिश है विचार दी प्रारंभता दे आरंभ विच समुचियां संगतां गज वज के फतेह बुलाओ वाहिगुरु जी का खालसा वाहिगुरु जी की फतेह।
सतनाम श्री वाहे गुरु साहिब जी जैत सरी महला नावा।
ए पावन पवित्र शब्द जैत सरी राग दे अंदर नामें गुरुदेव गुरु नानक साहब गरीब नवाज सच्चे पातशाह दा नामा जामा धन श्री गुरु तेग बहादुर साहब जी महाराज हिंद दी चादर शीस दा बलिदान देण वाले सतगुरु सच्चे पातशाह जी ने यह पावन पवित्र शब्द बख्शिश कीता है। इस पवित्र शब्द नूं सतगुरु श्री गुरु अर्जन देव साहिब जी महाराज ने पावन अंग 703 उपर सुशोभित कीता है। गुरमुखो इस शब्द दे अंदर जो सतगुरु जी ने शब्द वरते है तेना तो प्रतीत हुंदा वे सतगुरु सच्चे पातशाह जी ने यह पवित्र शब्द पटने दे इलाके विच उचारण कीते है क्योंकि जैतसरी दे अंदर नामे पातशाह दे गुरसंगत जी तीन शब्द दर्ज ने। यह दूसरा शब्द है जो आप संगता ने मुख वाक रूप सरवण कीता है। सतगुरु श्री गुरु तेग बहादुर साहब जी महाराज सच्चे पातशाह जी की हजूरी गुरसिख ने बेनती की महाराज कृपा करो मेरा जीवन पतत है पापा नाल भरिया होए है अवगुणा नाल भरिया होए है जमा ना भय सतगुरु हर समय बनिया रहिंदा है आप कृपा करो। उस वेले सतगुरु जी ने त्रुट के बख्शिश की कि हे भाई गुरसिखो इउं परमेश्वर नूं प्रतख जान के उस अकाल पुरख वाहिगुरु दे सन्मुख बेनती करो। ये बेनती करन रूप विच सतगुरु जी ने शब्द उचारिया है
अरजू राख लेहो पत मेरी जम को त्रास भयो उर अंतर सरन गही कृपा निद तेरी।
ए पावन पवित्र शब्द दिया ए रहाओ दिया तुका ने रहाओ दा बंद है। गुरसंगत जी पावन शब्द दा केंद्री भाव सेंट्रल आइडिया ए रहाओ दिया तुका सतगुरु जी ने अंकित कीता है। हरजू राख लिहो पत मेरी, जो हर जू शब्द वरत्या जू शब्द ये पटने दे इलाके दी बिहार दी बोली है। वेखो दशमेश जी ने भी चौपाई साहब च वचन विचारे है ना, काल पाए ब्रह्मा बप धरा काल पाए शिव जू अवतरा। इथे भी हर जू जू शब्द भाव वाचक है जी शब्द का, सत्कार लफज है। हर जू राख लिहो पत मेरी, हे हरि अकाल पुरख वाहिगुरु जी मेरी पत मेरी इज्जत रख लियो। किथे इज्जत रख लियो? गुरसंगत जी लोक अते परलोक दे अंदर सतगुरु महाराज सच्चे पातशाह जी ने श्री जप जी साहब जी दे अंदर प्रारंभता जी वचन कीता ना, केव सत्यारा होई है केव कूड़ा टुटा पाल। केव सत्यारा होई है दा भाव वी अकाल पुरख वाहिगुरु दे दरगाह दे विच वाहिगुरु दे सन्मुख सत्यार किवें बणीए, वाहिगुरु दे सन्मुख सच्चे किवें होईए। क्योंकि साडी जीवन साडी जिंदगी दे विच कलयुग दा पहरा है, झूठ ते झूठ दा पहरा वध चुके आ। असी सच्चार किवें होईए, सच्चे किवें होईए, खरे किवें उतरीए। उत्थे परलोक विच साडा मूंह काला ना होवे, परलोक दे विच जमा दियां चपेड़ा ना सहणियां पैण। सतगुरु जी कहिंदे किव सच्चारा होईए किव कूड़ा टुट्टा पाल, हुकम रजाई चलना नानक लिखिया नाल। वेखो सतगुरु महाराज सच्चे पातशाह ने पावन वाणी च इथे बेनती कीती है, वाहिगुरु मेरी पत रख लो मेरी इज्जत रख लो। क्यों? सतगुरु महाराज सच्चे पातशाह ने अगली तुक च फरमाया, जम को त्रास भयो और अंतर और नाम हिरदे दा। ध्यान देना गुरमुखो, महाराज कहिंदे बेनती कर गुरसिखा, हे वाहिगुरु मेरे हिरदे च जमा दा बड़ा भय बनिया है, मेरे मन में मौत दा बड़ा भय है। वैसे वड्डे भागां वाला होवेगा गुरसिख जिस दे मन दे विच मौत चेते है, नहीं तो असी अक्सर वेखदे आ सारी सारी जिंदगी बीत जांदी है, मनुख नूं मौत चेते नहीं आउंदी। जिन्ना चिर मौत दा भय नहीं है मन दे विच, मौत चेते नहीं, उन्ना चिर परमेश्वर दा भय नहीं आउंदा, परमेश्वर चेते नहीं आउंदा। जिवें दानियां दा वचन है, कहिंदे कोई पुरातन समय दे विच किसे गुरमुख दी संगत करिया करदा सी कोई राजा। वो राजा वेखदा वी इह गुरमुखां दी संगत दे विच बड़ी संगत आउंदी है, बड़ियां भेटावां चढ़दियां ने, पर इन्हां दे मन ते कोई रता जिन्ना भी असर नहीं है। इन्हां दी सुरत हमेशा उच्ची रहिंदी है, सिमरन विच लीन रहिंदे आ। वो गुरमुख ने अपना जीवन ऐसा साध्या होया सी ते वो राजा संगत करदा सी। राजे ने पुछ लिया एक दिन, कहण लग्या गुरमुखो ऐ महात्मा जी तुहाडा जीवन इन्ना साध्या किवें हो सकदा है? मन विच उहदे ख्याल आ गया भी हो सकदा दिखावा ना करदे होण किते, क्योंकि अजकल पखंड बहुत आ ना, विखावा बहुत है। कहिंदा अज दे समय च इन्ना जीवन साध्या किवें हो सकदा है? तुहाडे मन च विकार नहीं आउंदे? तुहाडे मन च काम क्रोध लोह मोह हंकार ये प्रबल नहीं हुंदे? वो महात्मा मुस्कुरा के कहण लगे, जुगती नाल समझाउणा चाहुंदे सी, कहिंदे राजन मेरे मन की गल तो छड़, अज असी वेख्या तेरे मस्तक नूं वेख के तैनू दस रहे हां वी तैं सत दिनां दे विच चढ़ाई कर जाणा है। वह गुरमुख संगत करदा सी, उहनूं पता सी वी इहनां दे वचन सत हुंदे आ, झूठ नहीं बोलदे। जदों उहनां ने कहा ना वी तैं सत दिनां चढ़ाई कर जाणा है, मन उसे वेले गुरसंगा जी शरीर दे विचों प्राण निकल गए, सब कुछ भुल गए। उठिया ना जावे, कहिंदे सेवका ने फकड़ के पकड़ के उठाया, अपने महलां विच गया, वजीर परिवार राणियां पुत्र धियां सब वेखदे आ, राजे दा चेहरा मुरझाया होया, किसे नाल गल नहीं कर रहा, सीधा जाके अपने पलंग ते विराज गया। परिवार पुछदा है वी राजन की होया, तुसी संगत करन गए सी, इन्ना तुहाडा चेहरा पीला क्यों हो गया, इन्ने भय विच क्यों होंगे, कंब क्यों रहे हो? कहिंदा उह महापुरखां ने वचन करता वी आउण वाले सत दिनां दे विच तेरी मौत हो जाणी है, सत दिनां दे अंदर तां मर जाणा है। ज्यों ज्यों दिन वीतदा है त्यों त्यों मौत सामने आ रही है। हर समय परमेश्वर नूं याद कर रहे हैं वी मेरी रखिया कर। सतवां दलन जदों छिपण लग्या, उधरों महापुरख गुरमुख चल पए, इधरों राजे ने वेख्या वी सतवां दिन बतीत हो गया, तो मेरी तो मौत हो ही नहीं, मैं बच गया, बड़ा खुश होया। उधरों गुरमुख पुज गए, कहण लग्या गुरमुख तुसीं तां कहिंदे सी सत दिनां चढ़ाई कर जाणा, मैं तां बच गया। वह गुरमुख ज्योति नाल समझा रहे सी, कहण लगे राजन मरना तो सारिया ने सत दिनां च, सत दिनां तो अठवां दिन तो हुंदा ही नहीं, सोमवार तो लैके ऐतवार तक सत दिन ही हुंदे आ, कोई सोमवार नूं चढ़ाई करदा, कोई मंगलवार नूं चढ़ाई करदा, कोई बुधवार नूं, कोई वीरवार नूं, इन्हां सत्तां दिनां च ही मौत आउंदी है ना। चढ़ाई तां तां सत दिनां च, इन्हां चों किसी इक दिन ही करना होवेगा। पर तू जिहड़ा सवाल कीता सी ना, उहदा जवाब तैनूं असीं दित्ता गा, तूं दस हुण ਇਹ ਸੱਤਾਂ ਦਿਨਾਂ ਚ ਤੇਰੇ ਕੋਲ ਪਰਿਵਾਰ ਸੀ, ਤੇਰਾ ਰਾਜ ਸੀ, ਤੇਰੇ ਖਜ਼ਾਨੇ ਸੀ, ਤੇਰੀਆਂ ਫੌਜਾਂ ਸੀ, ਤੇਰੇ ਮਨ ਚ ਕਾਮ ਕ੍ਰੋਧ ਲੋਭ ਹੰਕਾਰ ਫੁਰੇ, ਤੈਨੂੰ ਕਾਮ ਨੇ ਤੰਗ ਕੀਤਾ, ਤੇਰੇ ਮਨ ਚ ਕਿਤੇ ਕ੍ਰੋਧ ਪ੍ਰਬਲ ਹੋਇਆ, ਕਿਤੇ ਲੋਭ ਆਇਆ, ਕਿਤੇ ਮੋਹ ਪਰਿਵਾਰ ਦਾ ਮੋਹ ਜਾਗਿਆ, ਕਿਤੇ ਹਉਮੈ ਆਈ। हाथ जोड़ के कहन लग्या गुरमुखो सच दाणियां दे इन्हां सत्तां दिनां दे विच मैं हर समय रब दी हजूरी माणी है। मैनूं इउं लगदा सी वी हुण भी मौत आई, हुण भी मौत आई, इह सत दिन मैं मौत नूं बिलकुल अपने नेड़े वेखे है। इन्ना भय सी मौत तो डरदा मैं हर समय रब नूं याद करदा सी, इक छिण लई वी मैं रब नूं भुलिया नहीं, ते मेरे मन चे पंजे बेकार नहीं आ रहे। इथे भी सतगुरु महाराज सचे पातशाह जी कहने बेनती कर रहे, अकाल पुरख वाहिगुरु हर जो राख लिहो पत मेरी, जम को त्रास भयो और अंतर, मेरे मन च जमा ना भय, हे वाहिगुरु तुसी मेरी लाज पत रख लो। वैसे अपने भगतां दी ਉਹ ਵਾਹਿਗੁਰੂ ਜੁਗਾਂ ਜੁਗਾਂਤਰਾਂ ਤੋਂ ਪੈਜ ਰੱਖਦਾ ਹੋਇਆ, ਪਤ ਰੱਖਦਾ ਹੋਇਆ, ਪਕੜਦੇ ਹਨ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਹੋਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ। ਉਹ ਆਪਣੇ ਭਗਤਾਂ ਦੀ ਪਤ ਰੱਖਦਾ ਹੈ, ਇਹ ਲੋਕ ਚ ਵੀ ਪਤ ਰੱਖਦਾ ਤੇ ਪਰਲੋਕ ਚ ਵੀ ਰੱਖਦਾ ਹੈ। ਵੇਖੋ ਸਵਈਆਂ ਦੇ ਵਿੱਚ ਵਚਨ ਪੜ੍ਹਦੇ ਹਾਂ ਨਾ ਆਪਾਂ, ਆਪ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹੇ ਵਾਹਿਗੁਰੂ ਹੁਣ ਮੇਰੀ ਭੱਟ ਦੀ, ਮੇਰੀ ਸੇਵਕ ਦੀ ਲਾਜ ਰੱਖੋ, ਪਤ ਰੱਖੋ, ਮੇਰੀ ਇੱਜ਼ਤ ਢੱਕ ਲਓ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਪ੍ਰਹਿਲਾਦ ਦੀ ਪੈਜ ਰੱਖੀ, ਅਵ ਰਾਖੋ ਦਾਸ ਭਾਟ ਕੇ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸਾਰੇ ਕਰਿਆਜ, ਜਿਸ ਤਰ੍ਹਾਂ ਹਰਨਾਖਸ ਨੂੰ ਆਪਣੀਆਂ ਨੌਂਦਰਾਂ ਦੇ ਨਾਲ ਤੁਸੀਂ ਪਾੜ ਕੇ ਰੱਖ ਦਿੱਤਾ, ਚੀਰ ਕੇ ਰੱਖ ਦਿੱਤਾ ਤੇ ਆਪਣੇ ਭਗਤ ਦੀ ਰੱਖਿਆ ਕੀਤੀ। ਵੇਖੋ ਭਗਤ ਧਰੂ ਦਾ, ਭਗਤ ਪ੍ਰਹਿਲਾਦ ਦਾ ਜੀਵਨ ਆਪਾਂ ਪੜ੍ਹੀਏ। ਇੱਥੇ ਭਗਤ ਪ੍ਰਹਿਲਾਦ ਦੀ ਜੋ ਜ਼ਿਕਰ ਆਇਆ ਹੈ, ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੇ ਵਿੱਚ ਛੇਵੀਂ ਪੌੜੀ ਚ ਜ਼ਿਕਰ ਆਉਂਦਾ ਹੈ। ਘਰ ਹਰਨਾਖਸ ਦੈਂਤ ਦੇ ਕੱਲਰ ਕੌਲ ਭਗਤ ਪ੍ਰਹਿਲਾਦ, ਕਹਿੰਦੇ ਹਰਨਾਖਸ ਦੈਂਤ ਦੇ ਘਰੇ ਪ੍ਰਹਿਲਾਦ ਭਗਤ ਪੈਦਾ ਹੋ ਗਿਆ। ਇਹ ਇਉਂ ਸੀ ਜਿਵੇਂ ਕਲਰੇ ਧਰਤੀ ਦੇ ਵਿੱਚ ਕਮਲ ਫੁੱਲ ਖਿੜ ਜਾਵੇ, ਨਹੀਂ ਤਾਂ ਕਲਰੇ ਧਰਤੀ ਚ ਕੋਈ ਵੀ ਬੀਜਿਆ ਬੀਜ ਪੁੰਗੜਦਾ ਨਹੀਂ, ਕੋਈ ਫਸਲ ਨਹੀਂ ਹੁੰਦੀ। ਪਰ ਕਹਿੰਦੇ ਪਰਮੇਸ਼ਰ ਦੀ ਖੇਡ ਵੇਖੋ, ਕਲਰੇ ਧਰਤੀ ਦੀ ਤਰ੍ਹਾਂ ਭਗਤੀ ਤੋਂ ਸੱਖਣਾ ਜਿਹੜਾ ਦੈਂਤ ਸੀ ਹਰਨਾਖ, ਸਰਧਾ ਤੋਂ ਸੱਖਣਾ, ਭਾਵਨਾ ਤੋਂ ਸੱਖਣਾ, ਪ੍ਰੇਮ ਤੋਂ ਬਿਹੂਣਾ, ਉਹਦੇ ਘਰੇ ਪਰਮੇਸ਼ਰ ਦਾ ਸ਼ਰਧਾਲੂ ਭਗਤ ਪੈਦਾ ਹੋ ਗਿਆ, ਭਗਤ ਪ੍ਰਹਿਲਾਦ। ਤੇ ਇਸੇ ਪੌੜੀ ਦੇ ਵਿੱਚ ਅੱਗੇ ਦੱਸਿਆ ਵੀ ਹਰਨਾਖਸ ਨੇ ਕਿਹਾ ਸੀ ਨਾ ਵੀ ਮੇਰਾ ਨਾਮ ਹੀ ਜਪੋ, ਜਲੇ ਹਰਨਾਖਸ ਥਲੇ ਹਰਨਾਖਸ। ਪਰ ਭਗਤ ਪ੍ਰਹਿਲਾਦ ਜੀ ਨੇ ਆਪਣੇ ਉਸਤਾਦਾਂ ਦੇ ਕਹੇ ਅਨੁਸਾਰ ਆਪਣੇ ਪਿਤਾ ਦਾ ਨਾਮ ਨਾ ਜਪਿਆ, ਸੰਡੇ ਮਰਕੇ ਨੂੰ ਅਮਰਕ ਨੂੰ ਜਵਾਬ ਦੇ ਦਿੱਤਾ ਆਪਣੇ ਉਸਤਾਦਾਂ ਨੂੰ, ਤੇ ਕਹਿ ਦਿੱਤਾ ਵੀ ਜਿਸ ਨੂੰ ਮੇਰੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਮੇਰੇ ਪਿਤਾ ਨੂੰ ਪੈਦਾ ਕੀਤਾ ਮੈਂ ਤਾਂ ਉਹਦਾ ਭਗਤ ਹਾਂ, ਉਹਦਾ ਨਾਮ ਜਪਾਂਗਾ। ਉਹ ਰਾਮ ਨਾਮ ਜਪਣ ਲੱਗ ਪਏ। ਤੇ ਜਿਸ ਵੇਲੇ ਹਰਨਾਖਸ ਨੂੰ ਪਤਾ ਲੱਗਿਆ, ਉਹਨੇ ਫਿਰ ਸਜਾਵਾਂ ਦਿੱਤੀਆਂ, ਜਾਤਨਾਵਾਂ ਦਿੱਤੀਆਂ, ਜਲ ਅਗਨੀ ਦੇ ਵਿੱਚ ਘੱਤਿਆ, ਜਲਨ ਡੁੱਬੈ ਗੁਰਪ੍ਰਸਾਦ। ਜਲ ਵਿੱਚ ਡੋਬਣ ਦਾ ਯਤਨ ਕੀਤਾ, ਪਰ ਇਹ ਜਲ ਵੀ ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਹੈ। ਭੈ ਵਿੱਚ ਅਗਨ ਵਹਿ ਸਦਵਾਓ, ਭੈ ਵਿੱਚ ਚੱਲਹ ਲੱਖ ਦਰਿਆਓ। ਅੱਗ ਵੀ ਭੈ ਵਿੱਚ ਹੈ, ਇਹ ਲੱਖਾਂ ਦਰਿਆ, ਜਿਤਨਾ ਵੀ ਜਲ ਤੱਤ ਹੈ ਸਭ ਉਹਦੇ ਭੈ ਚ ਹੁਕਮ ਚ ਵਰਤ ਰਿਹਾ। ਤੇ ਕਹਿੰਦੇ ਉਹਦੇ ਭਗਤ ਨੂੰ ਪ੍ਰਹਿਲਾਦ ਨੂੰ ਜਲ ਚ ਜਦੋਂ ਡੋਬਣ ਦਾ ਯਤਨ ਕੀਤਾ, ਭਗਤ ਕਹਿੰਦੇ ਜਲ ਵਿੱਚ ਡੁੱਬਿਆ ਨਹੀਂ, ਸਗੋਂ ਜਲ ਦੇ ਉੱਪਰ ਤੈਰਨ ਲੱਗ ਪਿਆ। ਜਲ ਅਗਨੀ ਦੇ ਵਿੱਚ ਘੱਤਿਆ, ਅੱਗ ਦੇ ਵਿੱਚ ਵੀ ਸਾੜਨ ਦਾ ਯਤਨ ਕੀਤਾ। ਪ੍ਰਾਚਨ ਮਿਥ ਹੈ ਨਾ, ਆਪਾਂ ਪੜ੍ਹਦੇ ਹਾਂ ਪ੍ਰਾਚਨ ਇਤਿਹਾਸ ਦੇ ਅੰਦਰ ਮੈਥੋਲੋਜੀ ਚ, ਵੀ ਹਰਨਾਖਸ ਦੀ ਭੈਣ ਸੀ ਭਗਤ ਪ੍ਰਹਿਲਾਦ ਜੀ ਦੀ ਭੂਆ ਹੋਲਕਾ, ਉਹਨੂੰ ਵਰ ਪ੍ਰਾਪਤ ਸੀ ਸੂਰਜ ਤੋਂ, ਇੱਕ ਉਹਨੂੰ ਚਾਦਰ ਮਿਲੀ ਹੋਈ ਸੀ। ਉਹ ਚਾਦਰ ਨੂੰ ਗੁਰਸੰਗਤ ਜੀ ਉੱਪਰ ਲੈ ਕੇ ਜੇ ਅਗਨੀ ਚ ਬੈਠ ਜਾਂਦੀ ਸੀ, ਕਹਿੰਦੇ ਅੱਗ ਉਹਨੂੰ ਸਾੜਦੀ ਨਹੀਂ ਸੀ। ਉਹਨੇ ਆਪਣੇ ਭਰਾ ਨੂੰ ਕਿਹਾ ਵੀ ਮੈਂ ਤੇਰੇ ਪੁੱਤਰ ਨੂੰ ਮਾਰ ਦੇਵਾਂਗੀ। ਚਿਖਾ ਬਣਾ ਕੇ ਅੱਗ ਦੇ ਵਿੱਚ ਉਹ ਚਾਦਰ ਲੈ ਕੇ ਬੈਠ ਗਈ ਤੇ ਪ੍ਰਹਿਲਾਦ ਨੂੰ ਆਪਣੀ ਗੋਦ ਚ ਬਿਠਾ ਲਿਆ। ਪਰ ਪਰਮੇਸ਼ਰ ਦੀ ਖੇਡ ਐਸੀ, ਆਪਣੇ ਭਗਤ ਦੀ ਪੈਜ ਰੱਖੀ, ਐਸੀ ਹਨੇਰੀ ਚੱਲੀ, ਕਹਿੰਦੇ ਹੋਲਕਾਂ ਦੀ ਜਿਹੜੀ ਚਾਦਰ ਸੀ ਉਹ ਉੱਡ ਕੇ ਭਗਤ ਪ੍ਰਹਿਲਾਦ ਦੇ ਉੱਪਰ ਪੈ ਗਈ, ਹੋਲਕਾਂ ਸੜ ਗਈ, ਪ੍ਰਹਿਲਾਦ ਬਚ ਗਿਆ। ਜਲ ਅਗਨੀ ਦੇ ਵਿੱਚ ਘੱਟਿਆ, ਜਲਾ ਨਾ ਡੁੱਬੈ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਨਾ ਜਲਿਆ ਤੇ ਨਾ ਹੀ ਡੁੱਬਿਆ। ਅਖੀਰ ਹਰਨਾਖਸ ਸਾਰੇ ਕਰਿਆ, ਜਦੋਂ ਹਰਨਾਖਸ ਨੇ ਤਲਵਾਰ ਦਾ ਵਾਰ ਕਰਨਾ ਚਾਹਿਆ, ਉਦੋਂ ਫਿਰ ਨਰਸਿੰਘ ਦਾ ਰੂਪ ਧਾਰ ਕੇ ਆਪਣੀਆਂ ਨੌਂਦਰਾਂ ਦੇ ਨਾਲ, ਕਿਉਂਕਿ ਜਿਹੜੇ ਪੰਜੇ ਸੀ ਨਰਸਿੰਘ ਅਵਤਾਰ ਦੇ, ਸਿਰ ਸੀ ਜਿਹੜਾ ਉਹ ਸ਼ੇਰ ਦਾ ਮੂੰਹ ਸੀ, ਧੜ ਸੀ ਮਨੁੱਖ ਵਾਲਾ, ਜਿਹੜੇ ਪੈਰ ਸੀ ਕਹਿੰਦੇ ਗਊ ਦੇ ਖੁਰ ਸੀ, ਤੇ ਜਿਹੜੇ ਹੱਥ ਸੀ ਉਹਨਾਂ ਦੀ ਥਾਂ ਸ਼ੇਰ ਦੇ ਪੰਜੇ ਸੀ। ਉਹਨਾਂ ਦੇ ਨਾਲ ਨਰਸਿੰਘ ਅਵਤਾਰ ਨੇ ਨੌਂਦਰਾਂ ਦੇ ਨਾਲ ਹਰਨਾਖਸ ਨੂੰ ਪਾੜ ਕੇ ਮਾਰ ਦਿੱਤਾ, ਖਤਮ ਕਰ ਦਿੱਤਾ, ਆਪਣੇ ਭਗਤ ਦੀ ਪੈਜ ਰੱਖੀ। ਅਵ ਰਾਖੋ ਦਾਸ ਭਾਂਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ ਫਾਰੇ ਕਰੇ ਆਜ, ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸੀਨਤ ਵਸਤਰ ਦੀਨ ਵਹੁ ਸਾਜ। ਵੇਖੋ ਦਾਪਰ ਯੁੱਗ ਦੇ ਅੰਦਰ ਪੰਜਾਂ ਪਾਂਡਵਾਂ ਦੀ ਘਰਵਾਲੀ, ਪੰਜੇ ਪਾਂਡਵ ਵੀ ਉਹ ਜਿਹੜੇ ਆਪਣੇ ਸਮੇਂ ਦੇ ਮਹਾਂਬਲੀ ਮੰਨੇ ਸੀ, ਜਿਹੜੇ ਯੁਧਿਸ਼ਠਰ ਵਰਗੇ ਅਰਜਨ ਵਰਗੇ, ਨਕਲ ਸਹਿਦੇਵ ਵਰਗੇ ਆਪਣੇ ਸਮੇਂ ਦੇ ਮਹਾਂਬਲੀ ਨੇ, ਉਹਨਾਂ ਪੰਜਾਂ ਪਾਂਡਵਾਂ ਦੀ ਘਰਵਾਲੀ ਸੀ ਦ੍ਰੋਪਦੀ, ਅਤੇ ਯੁਧਿਸ਼ਠਿਰ ਉਹਨੂੰ ਜੂਏ ਦੇ ਵਿੱਚ ਹਾਰ ਗਿਆ ਸੀ। ਜਿਸ ਵੇਲੇ ਹੁਕਮ ਹੋਇਆ, ਭਾਈ ਗੁਰਦਾਸ ਜੀ ਦੀ ਵਾਰ ਦੇ ਬਚਨ ਨੇ ਵੀ ਇਸ ਨੂੰ ਭਰੀ ਸਭਾ ਦੇ ਵਿੱਚ ਨਗਨ ਕਰਕੇ ਕੇਸਾਂ ਤੋਂ ਫੜ ਕੇ ਖਿੱਚ ਕੇ ਲੈ ਕੇ ਆਓ, ਅਤੇ ਜਦੋਂ ਕੇਸਾਂ ਤੋਂ ਫੜ ਕੇ ਭਰੀ ਸਭਾ ਦੇ ਵਿੱਚ ਦੁਸ਼ਾਸਨ ਲੈ ਕੇ ਆਇਆ, ਨਗਨ ਕਰਨ ਲੱਗਿਆ, ਉਸ ਵੇਲੇ ਉਹਨੇ ਵੇਖਿਆ ਵੀ ਮੇਰੇ ਇੱਥੇ ਪੰਜ ਪਤੀ ਬੈਠੇ ਨੇ, ਪਰ ਉਹ ਤਾਂ ਜੂਏ ਵਿੱਚ ਹਾਰ ਚੁੱਕੇ ਸੀ, ਉਹਨਾਂ ਵੀ ਨੀਵੀਆਂ ਪਾ ਲਈਆਂ। ਪਿਤਾ ਸਮਾਨ ਸਹੁਰਾ ਬੈਠਾ ਹੈ, ਉਹਦੀ ਵੀ ਨੀਵੀਂ ਪੈ ਗਈ। ਗੁਰੂ ਬੈਠਾ ਵੇਖਿਆ, ਉਹਦੀ ਵੀ ਨੀਵੀਂ ਪੈ ਗਈ। ਜਦੋਂ ਵੇਖਿਆ ਵੀ ਹੁਣ ਮੈਂ ਬੇਪਤ ਹੋ ਜਾਵਾਂਗੀ, ਇਸ ਵੇਲੇ ਮੇਰੀ ਪਤ, ਮੇਰੀ ਲਾਜ ਰੱਖਣ ਵਾਲਾ ਕੋਈ ਨਹੀਂ, ਇੱਜ਼ਤ ਢੱਕਣ ਵਾਲਾ ਕੋਈ ਨਹੀਂ, ਉਸ ਵੇਲੇ ਭਗਵਾਨ ਨੂੰ ਚੇਤੇ ਕੀਤਾ। ਫਿਰ ਉਸ ਵੇਲੇ ਕਹਿੰਦੇ ਭਗਵਾਨ ਨੇ ਪ੍ਰਗਟ ਹੋ ਕੇ ਬਖਸ਼ਿਸ਼ ਕੀਤੀ। ਫਿਰ ਤੁਲਸੀਦਾਸ ਜੀ ਲਿਖਦੇ ਆ, ਕਹਿੰਦੇ ਉਸ ਵੇਲੇ ਤਾਂ ਕੱਪੜ ਕੋਟ ਉਸਾਰੇ ਹਨ, ਗੁਰਬਾਣੀ ਦਾ ਵਚਨ ਹੈ, ਕਹਿੰਦੇ ਕੱਪੜਿਆਂ ਦਾ ਮਾਨੋ ਕਿਲੇ ਹੀ ਉਸਾਰ ਦਿੱਤਾ। ਤੁਲਸੀਦਾਸ ਜੀ ਲਿਖਦੇ ਆ, ਕਹਿੰਦੇ ਸਾਰੀ ਹੂੰ ਕੀ ਨਾਰੀ ਹੈ ਕਿ ਨਾਰੀ ਹੂੰ ਕੀ ਸਾਰੀ ਹੈ। ਪਤਾ ਨਹੀਂ ਸੀ ਲੱਗਦਾ ਵੀ ਦ੍ਰੋਪਦੀ ਦੇ ਸਾੜੀਆਂ ਪਹਿਨੀਆਂ ਹੋਈਆਂ ਕਿ ਸਾੜੀਆਂ ਦੀ ਇਸਤਰੀ ਬਣਾਈ ਹੋਈ ਆ। ਦੁਸ਼ਾਸਨ ਸਾੜੀਆਂ ਖਿੱਚਦਾ ਖਿੱਚਦਾ ਹੰਬ ਗਿਆ, ਪਰ ਕੱਪੜਾ ਮੁੱਕਿਆ ਨਹੀਂ, ਪੱਤ ਢੱਕ ਲਈ ਪਰਮੇਸ਼ਵਰ ਨੇ। ਹੁਣ ਦ੍ਰੋਪਦੀ ਲਾਜ ਰੱਖੀ ਹਰਪ੍ਰਭ ਜੀ, ਸੀਮਤ ਵਸਤਰ ਦੀਨ ਬਹੁਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ ਰੱਖ ਹੋ ਦਾਸ ਭਾਟ ਕੀ ਲਾਜ। ਮਹਾਰਾਜ ਜਿਵੇਂ ਇਹਨਾਂ ਦੇ ਭਗਤਾਂ ਦੀ ਲਾਜ ਰੱਖੀ, ਹੁਣ ਮੇਰੀ ਵੀ ਸੇਵਕ ਦੀ ਲਾਜ ਰੱਖ ਲਓ। ਮੈਨੂੰ ਵੀ ਮੌਤ ਦਾ ਭੈ ਸਤਾਰਿਆ ਹੈ, ਮੈਂ ਜੀਵਨ ਵਿੱਚ ਕੋਈ ਚੰਗਾ ਗੁਣ ਧਾਰਨ ਨਹੀਂ ਕੀਤਾ, ਮੇਰੇ ਜੀਵਨ ਦੇ ਵਿੱਚ ਐਬ ਨੇ, ਪਾਪ ਨੇ, ਮੈਂ ਪਤਿਤ ਹਾਂ, ਤੁਸੀਂ ਮੇਰੀ ਲਾਜ ਰੱਖ ਲਓ। ਆ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਭਾਈ ਤਲੋਕਾ ਚੱਲ ਕੇ ਆਇਆ ਸੀ, ਗਜਨੀ ਦੇ ਰਹਿਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਕਾਠ ਦੀ ਨੰਗੀ ਤਲਵਾਰ, ਲੱਕੜ ਦੀ ਤਲਵਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਤੱਖ ਤੌਰ ਤੇ ਲੋਹੇ ਦੀ ਬਣਾ ਕੇ ਉਹਦੀ ਪੱਤ ਰੱਖੀ ਸੀ ਗਜਨੀ ਦੇ ਵਿੱਚ। ਇਹ ਪਾਵਨ ਸ਼ਬਦ ਜਿਹੜਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਹੈ। ਆਪਾਂ ਸਤਿਗੁਰਾਂ ਦੇ ਇਤਿਹਾਸ ਨੂੰ ਹੀ ਵਿਚਾਰ ਲਈਏ ਵੀ ਉਸ ਸਮੇਂ ਔਰੰਗਜ਼ੇਬ ਨੇ ਜਨਮ ਦੀ ਇੰਤਹਾ ਕੀਤੀ ਹੋਈ ਸੀ, ਅੱਤ ਕੀਤੀ ਹੋਈ ਸੀ, ਉਹਨੇ ਅੱਤ ਚੁੱਕੀ ਹੋਈ ਸੀ ਵੀ ਮੈਂ ਹਿੰਦੁਸਤਾਨ ਦੇ ਵਿੱਚ ਮੁਸਲਿਮ ਧਰਮ ਕੇਵਲ ਤੇ ਕੇਵਲ ਫੈਲਾ ਦੇਣਾ ਹੈ, ਬਾਕੀ ਧਰਮ ਖਤਮ ਕਰ ਦੇਣੇ ਆ, ਹਿੰਦੂਆਂ ਨੂੰ ਖਤਮ ਕਰਕੇ ਮੁਸਲਮਾਨ ਬਣਾ ਦੇਣਾ ਸਾਰਿਆਂ ਨੂੰ। ਜਦੋਂ ਕਿਤੇ ਪੁਕਾਰਨਾ ਸੁਣੀ ਗਈ, ਪ੍ਰਾਚੀਨ ਇਤਿਹਾਸਕਾਰ ਇਹ ਵੀ ਦੱਸਦੇ ਕਹਿੰਦੇ ਅਮਰਨਾਥ ਦੀ ਗੁਫਾ ਦੇ ਵਿੱਚ ਵੀ ਪੁਕਾਰਨਾ ਸੁਣੀ ਗਈ, ਉੱਥੇ ਵੀ ਚਲੀਏ ਕੱਟੇ, ਉੱਥੋਂ ਵੀ ਜਵਾਬ ਮਿਲਿਆ ਵੀ ਪਰਮੇਸ਼ਰ ਦਾ ਅਵਤਾਰ ਆਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਉਹਨਾਂ ਦੀ ਸ਼ਰਨ ਵਿੱਚ ਜਾਓ। ਫਿਰ ਕਿਰਪਾ ਦਾਸ ਬ੍ਰਾਹਮਣ ਦੀ ਸ਼ਰਨ ਵਿੱਚ 500 ਬ੍ਰਾਹਮਣ ਇਕੱਠੇ ਹੋ ਕੇ ਉਹਦੀ ਅਗਵਾਈ ਚ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਸੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦ ਧਰਮ ਦੀ ਪਾਤ ਰੱਖਣ ਦੇ ਲਈ ਹਿੰਦ ਦੀ ਚਾਦਰ ਬਣ ਗਏ, ਆਪਣਾ ਸੀਸ ਕੁਰਬਾਨ ਕਰ ਦਿੱਤਾ, ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸੀਸ ਤਾਂ ਭੇਟ ਕਰ ਦਿੱਤਾ, ਪਰ ਹਿੰਦ ਧਰਮ ਦੀ ਪੱਤ ਰੱਖ ਲਈ। ਜਿਸ ਵੇਲੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ, ਗੁਰਮੁਖ ਇਤਿਹਾਸਕਾਰ ਲਿਖਦੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸਾਹਿਬਜ਼ਾਦੇ ਨੇ, ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਤਿੰਨਾਂ ਮਹਿਲਾਂ ਚੋਂ ਤੀਸਰੇ ਮਹਿਲ ਮਾਤਾ ਨਾਨਕੀ ਜੀ ਦੇ ਸਾਹਿਬਜ਼ਾਦੇ, ਤੇ ਸਤਿਗੁਰਾਂ ਦੇ ਪੰਜਾਂ ਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ। ਤੇ ਸਤਿਗੁਰੂ ਜੀ ਦਾ ਜੀਵਨ, ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, 15 ਰਾਗਾਂ ਚ 115 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ, ਸਾਰੀ ਬਾਣੀ ਵੈਰਾਗ ਨਾਲ ਭਰੀ ਹੋਈ ਹੈ। ਤੇ ਸਤਿਗੁਰੂ ਜੀ ਦਾ ਜੀਵਨ ਵੀ ਵੈਰਾਗਮਈ ਸੀ, ਹਮੇਸ਼ਾ ਸਮਾਧੀ ਚ ਲੀਨ ਰਿਹਾ ਕਰਦੀ। ਮਾਤਾ ਨਾਨਕੀ ਜੀ ਨੇ ਇੱਕ ਦਿਨ ਵੇਖਿਆ ਵੀ ਪਤੀ ਸਤਿਗੁਰੂ ਜਦੋਂ ਬਾਕੀ ਸਾਹਿਬਜ਼ਾਦੇ ਆਉਂਦੇ ਆ ਉਹਨਾਂ ਨਾਲ ਵੀ ਪਿਆਰ ਕਰਦੇ ਨੇ, ਪ੍ਰੇਮ ਰੱਖਦੇ ਆ, ਪਰ ਜਦੋਂ ਮੇਰਾ ਸਾਹਿਬਜ਼ਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਮੱਥਾ ਟੇਕਣ ਜਾਂਦੇ ਆ ਨਾ ਪਿਤਾ ਸਤਿਗੁਰੂ ਨੂੰ, ਸ੍ਰੀ ਗੁਰੂ ਪ੍ਰਤਾਪ ਚ ਜੇਕਰ ਆਉਂਦਾ ਵੀ ਉਦੋਂ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਕੋਲ ਬਿਠਾਉਂਦੇ ਆ, ਆਪਣੇ ਆਸਣ ਤੇ ਨਾਲ ਬਿਠਾ ਲੈਂਦੇ ਆ। ਪਰ ਮਨ ਵਿੱਚ ਇੱਕ ਇਹ ਵੀ ਸ਼ੰਕਾ ਰਹਿੰਦੀ ਵੀ ਜਿਵੇਂ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ ਇਹ ਮਸੰਦਾਂ ਨਾਲ ਪ੍ਰੇਮ ਰੱਖਦੇ ਆ, ਸੰਗਤਾਂ ਨਾਲ ਮੇਲ ਮਿਲਾਪ ਰੱਖਦੇ ਆ, ਮੇਰਾ ਸਾਹਿਬਜ਼ਾਦਾ ਤਾਂ ਹਮੇਸ਼ਾ ਭੋਰੇ ਚ ਹੀ ਰਹਿੰਦਾ, ਬੰਦਗੀ ਕਰਦੇ ਰਹਿੰਦੇ। ਆਪਾਂ ਆਮ ਕਰਕੇ ਵੇਖਦੇ ਹਾਂ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ, ਤਕਰੀਬਨ ਉਹਨਾਂ ਅਸਥਾਨਾਂ ਤੇ ਸਾਨੂੰ ਭੋਰਿਆਂ ਦੇ ਦਰਸ਼ਨ ਹੋਣਗੇ। ਇੱਥੇ ਵੀ ਵੇਖੋ ਆਪਾਂ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਿਸ ਦੀ ਸੇਵਾ ਚੱਲ ਰਹੀ ਹੈ। ਮਾਤਾ ਜੀ ਨੇ ਇੱਕ ਦਿਨ ਬੇਨਤੀ ਕੀਤੀ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਬਾਕੀ ਤਿੰਨੋਂ ਸਾਹਿਬਜ਼ਾਦੇ, ਕਿਉਂਕਿ ਬਾਬਾ ਅਟਲ ਰਾਏ ਜੀ ਤਾਂ ਜੋਤੀ ਜੋਤ ਸਮਾ ਗਏ ਸੀ ਨਾ, ਬਾਕੀ ਤਿੰਨੋਂ ਸਾਹਿਬਜ਼ਾਦੇ ਤਾਂ ਮਹਾਰਾਜ ਸੰਗਤਾਂ ਨਾਲ ਮੇਲ ਜੋਲ ਰੱਖਦੇ ਆ, ਮਸੰਦਾਂ ਨਾਲ ਪ੍ਰੇਮ ਰੱਖਦੇ ਆ, ਮਹਾਰਾਜ ਉਹਨਾਂ ਦਾ ਤਾਂ ਜ਼ਿੰਦਗੀ ਦਾ ਗੁਜ਼ਾਰਾ ਚੱਲ ਜਾਵੇਗਾ, ਮੇਰਾ ਪੁੱਤਰ ਤਾਂ ਕਿਸੇ ਨਾਲ ਬੋਲਦਾ ਚੱਲਦਾ ਨਹੀਂ, ਹਮੇਸ਼ਾ ਬੰਦਗੀ ਚ ਹੀ ਲੀਨ ਰਹਿੰਦਾ, ਇਹਦਾ ਕੀ ਬਣੇਗਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜਾਣੇ ਜਾਣ ਸਤਿਗੁਰੂ ਜੀ ਕਹਿਣ ਲੱਗੇ, ਹੇ ਨਾਨਕੇ ਜੀ ਤੁਸੀਂ ਫਿਕਰ ਨਾ ਕਰੋ। ਇਤਿਹਾਸ ਕਹਿੰਦਾ ਉਸ ਵੇਲੇ ਮਹਾਰਾਜ ਨੇ ਤਿੰਨ ਬਖਸ਼ਿਸ਼ਾਂ ਦਿੱਤੀਆਂ, ਆਪਣੇ ਹੱਥ ਦੀ ਰੁਮਾਲ ਦਿੱਤੀ, ਉਹ ਰੁਮਾਲ ਦੇ ਕੇ ਕਿਹਾ ਐ ਨਾਨਕੇ ਆ ਲੈ ਆ ਰੁਮਾਲ, ਆ ਮੇਰੇ ਪੁੱਤਰ ਨੂੰ ਦੇਵੀ। ਸਿਆਣੇ ਗੁਰਮੁਖ ਕਹਿੰਦੇ ਆ, ਕਹਿੰਦੇ ਉਹ ਰੁਮਾਲ ਜੋ ਛੇਵੇਂ ਪਾਤਸ਼ਾਹ ਨੇ ਦਿੱਤੀ ਸੀ ਆਪਣੇ ਕਰ ਕਮਲਾਂ ਦੀ, ਹਸਤ ਕਮਲਾਂ ਦੀ, ਉਹ ਰੁਮਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦ ਦੀ ਚਾਦਰ ਬਣ ਗਈ। ਉਹ ਰੁਮਾਲ ਨਹੀਂ ਕਹਿੰਦੇ ਹਿੰਦੁਸਤਾਨ ਦੀ ਪੱਤ ਢੱਕੇ, ਇੱਜ਼ਤ ਢੱਕੇ, ਉਹ ਰੁਮਾਲ ਹੀ ਚਾਦਰ ਬਣ ਕੇ ਬਖਸ਼ਿਸ਼ ਦੇ ਵਿੱਚ ਆ ਕੇ ਹਿੰਦੁਸਤਾਨ ਦੇ ਹਿੰਦੂਆਂ ਨੂੰ ਅੱਜ ਤੱਕ ਧਰਮ ਰੱਖਿਆ ਕੀਤੀ, ਪੱਤ ਢੱਕੀ ਮੁਸਲਮਾਨਾਂ ਤੋਂ ਬਚਾਇਆ। ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਤਾ ਨੂੰ ਦੂਸਰਾ ਵਰ ਦਿੱਤਾ ਸੀ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ ਆ ਲੈ ਪੋਥੀ ਗੁਰਬਾਣੀ ਦੀ, ਆ ਮੇਰੀ ਨੂੰਹ ਨੂੰ ਦੇਵੀ। ਉਹ ਗੁਰਬਾਣੀ ਦਾ ਜਾਪ ਕਰਿਆ ਕਰੇ, ਗੁਰਬਾਣੀ ਦਾ ਪਾਠ ਕਰਿਆ ਕਰੇ। ਤੀਜੀ ਬਖਸ਼ਿਸ਼ ਕੀਤੀ ਕਟਾਰ, ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਕਹਿਣ ਲੱਗੇ ਨਾਨਕੇ ਅਸੀਂ ਤਾਂ ਜੋਤੀ ਜੋਤ ਸਮਾ ਜਾਵਾਂਗੇ, ਪਰ ਤੂੰ ਵੇਖੇਂਗੇ, ਆ ਲੈ ਕਟਾਰ, ਇਹ ਕਟਾਰ ਮੇਰੇ ਪੋਤਰੇ ਨੂੰ ਦੇ ਦੇਵੀਂ, ਉਹਦੀ ਕਟਾਰ ਦੁਨੀਆਂ ਦੇ ਵਿੱਚ ਐਸੀ ਚਮਕੇਗੀ ਜਿਹੜੇ ਕਹਿੰਦੇ ਲੋਕ ਨੰਗੇ ਕਰਦ ਕਬੂ ਨਹੀਂ ਪਕੜੇ, ਕਾਮ ਹਮਾਰਾ ਤੋਲਣ ਤਕੜੇ, ਚਿੜੀ ਉੱਡੀ ਸੇ ਡਰ ਜਾਓ, ਦੁਸ਼ਮਨੋਂ ਸੇ ਕੈਸੇ ਲੜ ਪਾਓ। ਉਹ ਲੋਕਾਂ ਨੂੰ ਉਹਨਾਂ ਨੇ ਖੰਡੇ ਬਾਟੇ ਦੀ ਪਾਲ ਛਕਾ ਕੇ, ਅੰਮ੍ਰਿਤ ਛਕਾ ਕੇ ਆਪਣੀ ਕਿਰਪਾਨ ਦੇ ਦੇਣੀ ਹੈ। ਕਹਿੰਦੇ ਛੇਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਉਹ ਕਟਾਰ ਮਾਤਾ ਨਾਨਕੀ ਜੀ ਨੇ ਆਪਣੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬਖਸ਼ੀ। ਉਹ ਹੀ ਕਟਾਰ ਦੇ ਨਾਲ, ਕਿਰਪਾਨ ਦੇ ਨਾਲ ਮਹਾਰਾਜ ਨੇ ਜ਼ੁਲਮ ਦਾ ਨਾਸ਼ ਕੀਤਾ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ ਹਨ, ਜਾਹੀ ਕਾਜ ਧਰਾਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੁਸਤਾਨ ਦੀ ਪੱਤ ਰੱਖੀ। ਵੇਖੋ ਆਪਾਂ ਕੱਲ ਹੀ ਵਿਸਾਖੀ ਦਾ ਦਿਹਾੜਾ ਮਨਾਇਆ, ਗੁਰਮੁਖੋ ਅੰਮ੍ਰਿਤ ਛਕਾਉਣ ਦੀ ਲੋੜ ਕਿਉਂ ਪਈ? ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਹਿੰਦੁਸਤਾਨ ਦਾ, ਅਕਬਰ ਬਾਦਸ਼ਾਹ ਦੇ ਨਾਲ ਉਸ ਵੇਲੇ ਦੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ, ਆਪਣੇ ਰਾਜ ਭਾਗ ਬਚਾਉਣ ਲਈ ਆਪਣੀਆਂ ਲੜਕੀਆਂ ਵਿਆਹ ਦਿੱਤੀਆਂ ਮੁਗਲ ਬਾਦਸ਼ਾਹਾਂ ਨਾਲ। ਵੇਖੋ ਅਕਬਰ ਦੀ ਰਾਣੀ ਹੋਈ ਜੋਧਾ ਬਾਈ, ਉਹ ਹਿੰਦੂ ਧਰਮ ਦੇ ਵਿੱਚੋਂ ਤੇ ਅਕਬਰ ਮੁਸਲਿਮ ਧਰਮ ਦਾ ਬਾਦਸ਼ਾਹ। ਇੱਕ ਨੇ ਜਦੋਂ ਅਬਦਾਲੀ ਵਰਗੇ ਹਮਲਾ ਕਰਦੇ, ਇੱਥੋਂ ਦੀਆਂ ਬਹੁ ਬੇਟੀਆਂ ਦੀ ਪੱਤ ਲੁੱਟਦੇ, ਇਤਿਹਾਸ ਕਹਿੰਦਾ ਨਾ ਵੀ 2200 ਲੜਕੀਆਂ ਨੂੰ ਇੱਕ ਵਾਰ ਲੈ ਕੇ ਜਾ ਰਹੇ ਸੀ ਚੁੱਕ ਕੇ, ਉਹਨਾਂ ਵਿੱਚ ਚੰਬੇ ਵਾਲੇ ਪਹਾੜੀ ਰਾਜੇ ਦੀ ਲੜਕੀ ਵੀ ਸੀ, ਰਾਜਕੁਮਾਰੀ ਵੀ ਸੀ, ਤੇ ਸ਼ਹੀਦ ਬਾਬਾ ਦੀਪ ਸਿੰਘ ਵਰਗਿਆਂ ਨੇ ਜਿੱਥੇ ਉਹ 2200 ਲੜਕੀਆਂ ਛੁਡਾਈਆਂ, ਚੰਬੇ ਵਾਲੇ ਰਾਜੇ ਦੀ ਲੜਕੀ ਵੀ ਛੁਡਾ ਕੇ ਉਹਦੇ ਰਾਜ ਮਹਿਲਾਂ ਚ ਸਹੀ ਸਲਾਮਤ ਪਹੁੰਚਾਈ। ਵੇਖੋ ਇੱਕ ਰਾਜਾ ਆਪਣੀ ਧੀ ਦੀ ਇੱਜ਼ਤ ਬਚਾਉਣ ਦੇ ਸਮਰੱਥ ਨਹੀਂ ਸੀ, ਆਮ ਬੰਦੇ ਦੀ ਕੀ ਦਸ਼ਾ ਹੋਵੇਗੀ ਉਸ ਵੇਲੇ। ਮੇਰੇ ਕਲੰਗੀ ਵਾਲੇ ਨੇ ਵੇਖਿਆ ਵੀ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ, ਆਪਣੀ ਪਤ ਨਹੀਂ ਰੱਖ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜੇ ਬਾਣੀਆਂ ਪੜ੍ਹ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪੰਜ ਰਹਿਤਾਂ ਦੱਸ ਕੇ, ਚਾਰ ਵਜਰ ਕਰਹਿਤਾਂ ਤੋਂ ਬਚਣ ਦਾ ਉਪਦੇਸ਼ ਦੇ ਕੇ ਖੰਡੇ ਦੀ ਪੌੜ ਸੁਕਾਈ ਤੇ ਹੁਕਮ ਕੀਤਾ ਜ਼ੁਲਮ ਦੇ ਲਈ ਡਟ ਕੇ ਤੁਸੀਂ ਮੁਕਾਬਲਾ ਕਰਨਾ ਹੈ, ਇਹ ਕਿਰਪਾਨ ਇਹ ਪਤ ਰੱਖੇਗੀ। ਵੇਖੋ ਇਹ ਜਿਹੜੀ ਕਿਰਪਾਨ ਸਾਨੂੰ ਬਖਸ਼ੀ, ਜੇ ਕਿਸੇ ਹੋਰ ਦੇ ਹੱਥ ਹੋਵੇ ਇਹ ਤਲਵਾਰ ਹੁੰਦੀ ਹੈ, ਪਰ ਜੇ ਇਹ ਸਿੱਖ ਦੇ ਹੱਥ ਵਿੱਚ ਆ ਜਾਵੇ, ਸਿੰਘ ਦੇ ਹੱਥ ਵਿੱਚ ਆ ਜਾਵੇ, ਉਹ ਤਲਵਾਰ ਕਿਰਪਾਨ ਬਣ ਜਾਂਦੀ ਹੈ, ਕਿਉਂਕਿ ਸਵੈ ਰੱਖਿਆ ਤੇ ਗਰੀਬ ਤੇ ਮਜ਼ਲੂਮ ਦੀ ਰਾਖੀ ਦੇ ਲਈ। ਸਤਿਗੁਰੂ ਮਹਾਰਾਜ ਕਹਿੰਦੇ, ਬੇਨਤੀ ਕਰੋ ਪਰਮੇਸ਼ਰ ਅੱਗੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੀ ਪਤ ਰੱਖ ਲੋ। ਜਮ ਕੋ ਤਰਾਸ ਭਇਓ ਔਰੇ ਅੰਤਰ, ਸ਼ਰਨ ਗਈ ਕਿਰਪਾ ਨਿਧ ਤੇਰੀ। ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ, ਜਮਾਂ ਦੇ ਭੈ ਕਰਕੇ ਮੈਂ ਤੇਰੀ ਸ਼ਰਨ ਲਈ ਹੈ।
ਰਹਾਉ
ਮਿਸਰਾਮ ਦੇ ਕਰਕੇ ਨਾਵੇਂ ਪਾਤਸ਼ਾਹ ਫਰਮਾਉਂਦੇ ਹਨ,
ਪਤਿਤ ਮੁਗਦ ਲੋਭੀ ਫੋਨਾ, ਕਰਤ ਪਾਪ ਅਬਹਾਰਾ।
ਹੇ ਵਾਹਿਗੁਰੂ ਜੀ, ਮੈਂ ਮਹਾਂ ਪਤਿਤ ਹਾਂ, ਅਪਵਿੱਤਰ ਹਾਂ। ਮੁਸਲਿਮ ਧਰਮ ਦੇ ਵਿੱਚ ਜਿਹੜਾ ਸੂਰ ਨੂੰ, ਸੂਰ ਦਾ ਮਾਸ ਖਾਂਦਾ ਉਹਨੂੰ ਪਤਿਤ ਮੰਨਿਆ। ਹਿੰਦੂ ਧਰਮ ਦੇ ਵਿੱਚ ਗਊ ਦੀ ਆਣ ਆ, ਗਊ ਦੇ ਮਾਸ ਖਾਣ ਵਾਲੇ ਨੂੰ ਪਤਿਤ ਮੰਨਿਆ। ਤੇ ਸਿੱਖ ਧਰਮ ਦੇ ਵਿੱਚ ਮਹਾਰਾਜ ਨੇ ਹੁਕਮ ਕੀਤਾ ਵੀ ਜਿਹੜਾ ਚਾਰ ਵਜਰ ਕਰਹਿਤਾਂ ਕਰਦਾ ਉਹ ਮਹਾਂ ਪਤਿਤ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਤਿਤ ਹੈ। ਇੱਥੇ ਬੇਨਤੀ ਕਰਨ ਨਹੀਂ ਸਿਖਾਉਂਦੇ ਮਹਾਰਾਜ, ਕਹਿੰਦੇ ਬੇਨਤੀ ਕਰੋ ਮਹਾ ਪਤਿਤ। ਹੇ ਵਾਹਿਗੁਰੂ, ਮੈਂ ਪਤਿਤ ਹਾਂ, ਮੁਗਧ ਮੂਰਖ ਹਾਂ, ਲੋਭੀ ਲਾਲਚੀ ਹਾਂ, ਤੇ ਕਰਤ ਪਾਪ ਅਵਹਾਰਾ। ਹੁਣ ਪਾਪ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਚ ਮੈਂ ਹੰਭ ਚੁੱਕਿਆ। ਸਤਿਗੁਰੂ ਮਹਾਰਾਜ ਨੇ ਸਾਨੂੰ ਬੇਨਤੀ ਕਰਦਿਆਂ ਸਿਖਾਉਂਦੇ ਆ, ਬਾਣੀ ਚ ਫਰਮਾਇਆ ਨਾ ਵੀ ਹੇ ਵਾਹਿਗੁਰੂ, ਮੇਰੇ ਚ ਸਾਰੇ ਔਗਣ ਨੇ, ਮੇਰੇ ਸਾਰੇ ਐਬ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਵਾਰ ਚ ਬਚਨ ਕੀਤੇ ਆ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਬੰਦਾ, ਚੋਰ ਜਾਰ ਜੁਆਰ, ਹਾਂ ਪਰਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਾਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸੰਦਾ। ਕਿਤੇ ਭਾਈ ਗੁਰਦਾਸ ਜੀ ਔਗਣ ਥੋੜਾ ਸੀ, ਉਹ ਤਾਂ ਬੇਨਤੀ ਕਰਨ ਲਈ, ਸਾਨੂੰ ਸਿੱਖਿਆ ਦੇਣ ਲਈ ਬਚਨ ਉਚਾਰੇ। ਹਮੇਸ਼ਾ ਨਿਮਰਤਾ ਚ ਰਹਿਣਾ ਹੈ, ਹੇ ਵਾਹਿਗੁਰੂ ਮੇਰੇ ਅੰਦਰ ਪਾਪ ਨੇ, ਮੈਂ ਪਤਿਤ ਹਾਂ, ਮੁਗਧ ਮੂਰਖ ਹਾਂ, ਲੋਭੀ ਲਾਲਚੀ ਹਾਂ, ਪਾਪ ਕਰਦਾ ਕਰਦਾ ਹੁਣ ਹੰਭ ਚੁੱਕਿਆ, ਹਾਰ ਚੁੱਕਿਆ
ਹੈ। ਮਰਬੇ ਕੋ ਬਿਸਰਤ ਨਾਹਿਨ, ਤੇਹ ਚਿੰਤਾ ਤਨ ਜਾਰਾ।
ਭੈ ਮਰਵੇ ਕੋ ਵਿਸਰਤ ਨਾਹਨ, ਹੁਣ ਮੌਤ ਦਾ ਭੈ ਨੀ ਵਿਸਰਦਾ। ਜਿਹੜਾ ਸੱਤ ਤਰ੍ਹਾਂ ਦਾ ਭੈ ਆ ਨਾ, ਜਹ ਭੈ, ਪਰਲੋਕ ਭੈ, ਜਨਮ ਵੇਦਨਾ ਰਜਾਤ, ਅਣ ਰੱਖਿਆ ਗੁਪਤ ਭੈ, ਅਕਸਮਾਤਰ ਭੈ ਸਾਤ। ਇਹ ਸੱਤ ਤਰ੍ਹਾਂ ਦੇ ਵਿਦਵਾਨਾਂ ਨੇ ਭੈ ਗਿਣੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਮੌਤ ਦਾ ਭੈ ਸਭ ਤੋਂ ਭੈੜਾ ਹੈ, ਇਹ ਬੜਾ ਮਨੁੱਖ ਨੂੰ ਦੁਖੀ ਕਰਦਾ, ਇਹਦਾ ਫਿਕਰ, ਇਹਦੀ ਚਿੰਤਾ ਤਨ ਜਾ ਰਹਾ, ਮਨੁੱਖ ਦਾ ਤਨ ਸਾੜ ਕੇ ਰੱਖ ਦਿੰਦੀ ਹੈ, ਬੇਅਰਥ ਕਰ ਦਿੰਦੀ ਹੈ, ਖੁਆਰ ਕਰ ਦਿੰਦੀ ਹੈ ਚਿੰਤਾ। ਵੇਖੋ ਇੱਕ ਬਾਹਮੀ ਸਾਹ ਫਕੀਰ ਹੋਇਆ, ਜਿਹਨੂੰ ਬਹਿਮੀ ਸਾਹ ਵੀ ਕਹਿ ਦਿੰਦੇ ਆ, ਕਲੰਗੀ ਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਪਿਤਾ ਸਤਿਗੁਰੂ ਜਿਸ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੁਕਤਸਰ ਸਾਹਿਬ ਵੱਲ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ ਰਸਤੇ ਚ ਇੱਕ ਬਾਹਮੀ ਸਾਹਿਬ ਫਕੀਰ ਤਵਾਰੀ ਗੁਰੂ ਖਾਲਸਾ ਦੇ ਵਿਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਹਿੰਦੇ ਜਿਉਂਦੇ ਹੀ ਕਬਰ ਬਣਾ ਕੇ ਕਬਰ ਦੇ ਵਿਚ ਪਿਆ ਹੋਇਆ ਸੀ ਨਹੀਂ ਤਾਂ ਮਰਨ ਤੋਂ ਬਾਅਦ ਕਬਰ ਚ ਪਾਉਂਦੇ ਆ ਨਾ ਮੁਰਦਾ ਸਰੀਰ ਨੂੰ ਉਹ ਮੌਤ ਤੋਂ ਇੰਨਾ ਡਰਿਆ ਹੋਇਆ ਸੀ ਜਿਉਂਦੇ ਹੀ ਕਹਿੰਦੇ ਕਬਰ ਦੇ ਵਿਚ ਪਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖ ਕੇ ਕਿਹਾ ਆ ਫਕੀਰ ਜੀ ਜਿਉਂਦੇ ਹੀ ਕਬਰ ਬਣਾ ਕੇ ਕਬਰ ਚ ਪਏ ਹੋ ਕਹਿਣ ਲੱਗਿਆ ਮਹਾਰਾਜ ਮੌਤ ਦਾ ਭੈ ਇੰਨਾ ਸਤਾਰੇ ਆ ਕਬਰ ਦੇ ਵਿਚ ਹੀ ਹਮੇਸ਼ਾ ਰਹਿਣਾ ਮੈਂ ਤਾਂ ਮਹਾਰਾਜ ਕਹਿੰਦੇ ਆ ਫਿਰ ਤੈਨੂੰ ਅੰਮ੍ਰਿਤ ਦੀ ਦਾਤ ਦਈਏ ਤੈਨੂੰ ਅੰਮ੍ਰਿਤ ਸਕਾਈਏ ਤੇਰੇ ਅੰਦਰੋਂ ਇਹ ਮੌਤ ਦਾ ਭੈ ਕੱਢ ਦਈਏ ਕਿਉਂਕਿ ਜਿਹਨੂੰ ਮਹਾਰਾਜ ਨੇ ਅੰਮ੍ਰਿਤ ਸਕਾ ਦਿੱਤਾ ਉਹ ਮਰੀ ਹੋਈ ਜ਼ਮੀਰ ਵਾਲੇ ਜਿਹੜੇ ਆਪਣੇ ਪਰਿਵਾਰ ਤੱਕ ਦੀ ਰੱਖਿਆ ਨਹੀਂ ਸੀ ਕਰ ਸਕਦੇ ਪੱਤ ਨਹੀਂ ਸੀ ਰੱਖ ਸਕਦੇ ਉਹ ਦੂਸਰਿਆਂ ਦੀ ਪੱਤ ਰੱਖਣ ਦੇ ਕਾਬਲ ਬਣਾ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਇੱਕ ਇੱਕ ਨੂੰ ਸਵਾ ਸਵਾ ਲੱਖ ਦੇ ਨਾਲ ਜੂਝਣ ਦੇ ਸਮਰੱਥ ਕਰ ਦਿੱਤਾ ਕੱਲਾ ਕੇ ਸਵਾ ਲੱਖ ਸੀ ਇੱਕ ਲੜਾਓ ਉੱਥੇ ਮਹਾਰਾਜ ਨੇ ਵੇਖੋ ਚਮਕੌਰ ਦੀ ਗੜੀ ਅੰਦਰ ਭੁੱਖਣ ਭਾਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਦੋ ਸਾਹਿਬਜ਼ਾਦਿਆਂ ਸਮੇਤ 38 ਸਿੰਘ ਹੋਰ ਨੇ ਸਾਰੇ 40 ਸਿੰਘ ਨੇ ਅੰਦਰ ਦੋ ਸਾਹਿਬਜ਼ਾਦੇ 38 ਸਿੰਘ ਜਿਨ੍ਹਾਂ ਵਿੱਚੋਂ ਗੁਰਪ੍ਰਤਾਪ ਚ ਜੇਕਰ ਆਉਂਦਾ ਵੀ ਪਿੱਛੇ ਸਰਸਾ ਦੇ ਵਿਛੋੜੇ ਤੋਂ ਬਾਅਦ ਜਿਹੜਾ ਜੰਗ ਹੁੰਦਾ ਆਇਆ ਪੰਜ ਸਿੰਘ ਉਹਨਾਂ ਚੋਂ ਆ ਕੇ ਮਿਲੇ ਸੀ ਜਿਨ੍ਹਾਂ ਦਾ ਸਾਰਾ ਸਰੀਰ ਲਹੂ ਲੁਹਾਣ ਹੈ ਉਹ ਵੀ 40 ਚ ਸ਼ਾਮਲ ਨੇ ਤੇ 40 ਚ ਇਹ ਨੀ ਵੀ ਹੁਣੀ ਜੰਗ ਕਰਨ ਲਈ ਤਿਆਰ ਹੋਏ ਨੇ ਜਿਹੜੇ 8 ਮਹੀਨਿਆਂ ਤੋਂ ਜੰਗ ਕਰ ਰਹੇ ਨੇ ਤੇ 8 ਮਹੀਨਿਆਂ ਤੋਂ ਭੁੱਖੇ ਨੇ ਉਹ 40 ਸਿੰਘ ਨੇ ਉਹਨਾਂ ਨੇ 10 ਲੱਖ ਦਾ ਮੁਕਾਬਲਾ ਕੀਤਾ ਵੇਖੋ 1.25 ਲੱਖ ਸੇ ਏਕ ਲੜਾਓ ਤਵੈ ਗੋਬਿੰਦ ਸਿੰਘ ਨਾਮ ਕਹਾਓ ਬਚਨ ਕਿਹਾ ਉੱਥੇ ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲੇ ਕੱਲੇ ਸਿੰਘ ਨੂੰ 1.25 ਲੱਖ ਨਾਲ ਜੂਝਣ ਦੇ ਸਮਰੱਥ ਕਰ ਦਿੱਤਾ ਉੱਥੇ ਮਹਾਰਾਜ ਨੇ ਕਿਹਾ ਬਾਮੀ ਸਾਹਿਬ ਫਕੀਰ ਆ ਤੈਨੂੰ ਅੰਮ੍ਰਿਤ ਛਕਾਈਏ ਤੇਰਾ ਮੌਤ ਦਾ ਭੈ ਕੱਢ ਦਈਏ ਉੱਥੇ ਇਤਿਹਾਸ ਕਹਿੰਦਾ ਵੀ ਉਹ ਮਹਾਰਾਜ ਦੇ ਸ਼ਰਨ ਚ ਪਿਆ ਕਲੰਗੀ ਵਾਲੇ ਪਿਤਾ ਨੇ ਉਹਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਾਇਆ ਤੇ ਉਹਦਾ ਮੌਤ ਦਾ ਭੈ ਦੂਰ ਕਰਕੇ ਉਹਦਾ ਨਾਮ ਬਾਮੀ ਸਾਹਿਬ ਤੋਂ ਅਜਮੇਰ ਸਿੰਘ ਰੱਖਿਆ ਫਿਰ ਉਹ ਮਹਾਰਾਜ ਦੇ ਨਾਲ ਰਿਹਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ ਜੀ ਭੈ ਮਰ ਵੇਕੂ ਬਿਸਰਤ ਨਾ ਹਨ ਇਹ ਚਿੰਤਾ ਤਨ ਜਾਰਾ ਮੌਤ ਦਾ ਜਿਹੜਾ ਭੈ ਭੁੱਲਦਾ ਨਹੀਂ ਇਹ ਚਿੰਤਾ ਨੇ ਫਿਕਰ ਨੇ ਮੇਰਾ ਤਨ ਸਾੜ ਦਿੱਤਾ ਹੈ
ਉਪਾਵ ਮੁਕਤ ਕੇ ਕਾਰਨ
ਮੁਕਤੀ ਦੇ ਖਾਤਰ ਮੈਂ ਬੜੇ ਉਪਾਅ ਕੀਤੇ ਮੈਂ ਬੜਾ ਕੰਦਰਾਂ ਦੇ ਵਿਚ ਜਾ ਕੇ ਪਹਾੜਾਂ ਤੇ ਜਾ ਕੇ ਯੋਗ ਦੀਆਂ ਹੱਠ ਯੋਗ ਨੇਮ ਯੋਗ ਦੀਆਂ ਕਿਰਿਆਵਾਂ ਸਾਧੀਆਂ ਮੈਂ ਬੜੇ ਤੀਰਥਾਂ ਤੇ ਗਿਆ ਪਰ ਮੈਂ ਬੜੇ ਕਰਮ ਕਾਂਡ ਕੀਤੇ ਪਖੰਡੀਆਂ ਕੋਲ ਗਿਆ
ਇਹ ਦਿਸ ਕੋ ਉੱਠ ਤਾਇਆ
ਦਸੋਂ ਦਿਸਾਂ ਚ ਜਿੱਥੇ ਵੀ ਕਿਸੇ ਨੇ ਕਿਹਾ ਵੀ ਇੱਥੇ ਤੇਰਾ ਪਾਰ ਉਤਾਰਾ ਹੋ ਸਕਦਾ ਮੈਂ ਉੱਥੇ ਹੀ ਗਿਆ ਜਿਵੇਂ ਅੱਜ ਵੇਖਦੇ ਆ ਨਾ ਸਿੱਖ ਹੋ ਕੇ ਵੀ ਪਖੰਡੀਆਂ ਦੇ ਦਰਾਂ ਤੇ ਜਾਂਦੇ ਆ ਸਿੱਖ ਹੋ ਕੇ ਵੀ ਭਾਵੇਂ ਮੁਸਲਮਾਨ ਵੀਰ ਸਾਨੂੰ ਪ੍ਰਗਟ ਤੌਰ ਤੇ ਕਹਿੰਦੇ ਆ ਵੀ ਸਿੱਖੋ ਸਾਨੂੰ ਕੁਰਾਨ ਚ ਹੁਕਮ ਹੈ ਵੀ ਕਿਸੇ ਵੀ ਮੁਸਲਮਾਨ ਨੇ ਕਬਰ ਨੂੰ ਮੱਥਾ ਨੀ ਟੇਕਣਾ ਸੀਸ ਨੀ ਝੁਕਾਉਣਾ ਤੁਸੀਂ ਵੇਖੋਗੇ ਕੋਈ ਵੀ ਮੁਸਲਮਾਨ ਵੀਰ ਕਬਰ ਨੂੰ ਮੰਨਦਾ ਪੂਜਦਾ ਨਹੀਂ ਪਰ ਉਹ ਨਹੀਂ ਮੁਸਲਮਾਨਾਂ ਦੀਆਂ ਕਬਰਾਂ ਨੂੰ ਸਿੱਖ ਮੱਥੇ ਟੇਕੀ ਜਾਂਦੇ ਆ ਮੱਥੇ ਰਗੜੀ ਜਾਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਸਿੱਖਿਆ ਦੇ ਰਹੇ ਨੇ ਅਰਦਾਸ ਕਰ ਕਿ ਇਹ ਉਪਾਅ ਮੁਕਤ ਕੇ ਕਾਰਨ ਦਹ ਦਿਸ ਕਾ ਉਠ ਧਾਇਆ ਮੈਂ ਦਸੋਂ ਦਿਸਾ ਚ ਆਉਂ ਭਰਮ ਕੇ ਆਇਆ
ਘਟ ਹੀ ਭੀਤਰ ਬਸੈ ਨਿਰੰਜਨ ਤਾਂ ਕੋ ਮਰਮ ਨਾ ਪਾਇਆ
ਮਹਾਰਾਜ ਕਹਿੰਦੇ ਆ ਗੁਰਸਿੱਖਾ ਤੇਰੇ ਅੰਦਰ ਹੀ ਉਹ ਨਿਰੰਜਨ ਮਾਇਆ ਦੇ ਕਾਲਖ ਤੋਂ ਰਹਿਤ ਪਰਮੇਸ਼ੁਰ ਵਾਹਿਗੁਰੂ ਤੇਰੇ ਘਟ ਹਿਰਦੇ ਦੇ ਵਿਚ ਹੀ ਵਸਿਆ ਹੋਇਆ ਤਾਂ ਕੋ ਮਰਮ ਨਾ ਪਾਇਆ ਤਾਂ ਉਸ ਵਾਹਿਗੁਰੂ ਦਾ ਭੇਦ ਨਹੀਂ ਜਾਣਿਆ ਹੈ ਕੂੜ ਕਿਰਿਆ ਔਰ ਜੋ ਸਭ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਦਿੱਤਾ ਉਹਦਾ ਭੇਦ ਹੀ ਨਹੀਂ ਪਾਇਆ ਹੈ।
ਨਾਹਿਨ ਗੁਣ ਨਾਹਿਨ ਕਛ ਜਪ ਤਪ।
ਵਾਹਿਗੁਰੂ ਜੀ, ਨਾ ਤਾਂ ਮੇਰੇ ਚ ਕੋਈ ਗੁਣ ਹੈ, ਨਾ ਤਾਂ ਅੰਮ੍ਰਿਤ ਵੇਲੇ ਦਾ ਉੱਠਣ ਦਾ ਗੁਣ ਹੈ, ਨਾ ਬਾਣੀ ਪੜ੍ਹਨ ਦਾ ਗੁਣ ਹੈ, ਨਾ ਸਿਮਰਨ ਕਰਨ ਦਾ ਗੁਣ ਹੈ, ਨਾ ਹੀ ਸੇਵਾ ਕਰਨ ਦਾ ਗੁਣ ਹੈ। ਮਹਾਰਾਜ, ਮੈਂ ਨਾ ਸੰਗਤ ਕਰਦਾ, ਨਾ ਮੇਰੇ ਵਿੱਚ ਨਿਮਰਤਾ ਦਾ ਗੁਣ ਹੈ, ਸੁਭ ਗੁਣਾਂ ਦੇ ਵਿੱਚੋਂ ਮੇਰੇ ਚ ਕੋਈ ਵੀ ਗੁਣ ਨਹੀਂ, ਨਾ ਕੋਈ ਮੈਂ ਜਪ ਕਰਦਾ, ਨਾ ਤਪ ਕਰਦਾ, ਨਾ ਤਾਂ ਤੁਹਾਡੇ ਦੱਸਿਆ ਹੋਇਆ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ, ਨਾ ਹੀ ਮੂਲ ਮੰਤਰ ਦਾ ਜਾਪ ਕਰਦਾ, ਨਾ ਹੀ ਪੰਜਾਂ ਬਾਣੀਆਂ ਦਾ ਜੋ ਨਿਤਨੇਮ ਪੰਜ ਪਿਆਰਿਆਂ ਨੇ ਦੱਸਿਆ ਉਹ ਵੀ ਨਹੀਂ ਮੈਂ ਕਰਦਾ। ਮੈਂ ਸਤਿਗੁਰੂ ਗੁਰਸੇਵਾ ਤਪਾ ਸਿਰ ਤਪ ਸਾਰ, ਮੈਂ ਤੁਹਾਡੀ ਕੋਈ ਸੇਵਾ ਰੂਪੀ ਤਪ ਵੀ ਨਹੀਂ ਕਰਦਾ।
ਕੌਣ ਕਰਮ ਅਬ ਕੀਜੈ।
ਵਾਹਿਗੁਰੂ ਜੀ, ਮੇਰੀ ਪਤ ਲੋਕ ਪ੍ਰਲੋਕ ਚ ਰਹਿ ਆਵੇ, ਇਸ ਲਈ ਮੈਂ ਹੁਣ ਕਿਹੜਾ ਕਰਮ ਕਰਨਾ ਕਰਾਂ।
ਨਾਨਕ ਹਾਰ ਪਰਿਉ ਸਰਨਾਗਤ।
ਇਹ ਸ਼ਰਨ ਆਇਆਂ ਦੀ ਗਤੀ ਕਰਨ ਵਾਲੇ, ਸ਼ਰਨ ਆਇਆਂ ਦੀ ਮੁਕਤੀ ਕਰਨ ਵਾਲੇ, ਕਿਉਂਕਿ ਸ਼ਰਨਾਗਤ ਦਾ ਅਰਥ ਇਹ ਹੈ ਨਾ ਵੀ ਸ਼ਰਨ ਆਇਆਂ ਦੀ ਗਤੀ ਕਰਨ ਦੇ ਸਮਰੱਥ। ਜਿਹੜਾ ਸ਼ਰਨ ਆ ਜਾਵੇ, ਜੋ ਸ਼ਰਨ ਆਵੇ ਤੇ ਕੰਠ ਲਾਵੇ, ਇਹ ਵਿਰਧ ਸਵਾਮੀ ਸੰਦਾ ਸ਼ਰਨਾਗਤ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ਼ਰਨ ਆਏ ਨੂੰ ਮੁਕਤ ਕਰਨ ਦੇ ਸਮਰੱਥ। ਨਾਨਕ ਹਾਰ ਪਰਿਉ ਸ਼ਰਨਾਗਤ। ਮਹਾਰਾਜ, ਮੈਂ ਹੰਭ ਕੇ ਹਾਰ ਕੇ ਤੁਹਾਡੀ ਸ਼ਰਨ ਵਿੱਚ ਪਿਆ ਹਾਂ।
ਦਾਨ ਪ੍ਰਭ ਦੀਜੈ।
ਪ੍ਰਭੂ ਜੀ, ਮੈਨੂੰ ਨਿਰਭੈਤਾ ਦਾ ਦਾਨ ਬਖਸ਼ੋ। ਪ੍ਰਭ ਕੀ ਸ਼ਰਨ ਸਗਲ ਭੈ ਲਾਥੀ, ਦੁੱਖ ਵਿਨਸੇ ਸੁਖ ਪਾਇਆ। ਅਰਦਾਸ ਕਰਿਆ ਕਰੀਏ, ਤੁਮਰੀ ਸ਼ਰਨ ਤੁਮਾਰੀ ਆਸ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘੜ ਕੇ ਗੋਲੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਰਾਜ ਦਾ ਅੰਮ੍ਰਿਤਮਈ ਬਚਨ, ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਡੇ ਤੇ ਤਰੁੱਟ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੁੱਖ ਵਾਕ ਰੂਪ ਵਿੱਚ ਬਖਸ਼ਿਆ ਸੀ, ਉਹਦੇ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੇ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਓ ਸੰਗਤ ਜੀ, ਅਖੀਰਲੀਆਂ ਪੰਗਤੀਆਂ ਇੱਕ ਵਾਰ ਸਮੂਹਿਕ ਰੂਪ ਦੇ ਵਿੱਚ ਸਰਵਣ ਕਰੀਏ ਜੀ।
ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਉ ਸਰਨਾਗਤ, ਅਪੈ ਦਾਨ ਪ੍ਰਭ ਦੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।